ਤੁਸੀਂ ਹੋ SBS ਪੰਜਾਬੀ ਦੇ ਨਾਲ।
ਗ੍ਰੀਨਸ ਪਾਰਟੀ ਸਾਂਸਦ ਸੈਰਾ ਹੈਂਸਨ ਯੰਗ ਨੇ ਜਿੱਤਿਆ ਮਾਨਹਾਨੀ ਦਾ ਮੁਕੱਦਮਾ, ਮਿਲਿਆ $1,20,000 ਦਾ ਮੁਆਵਜ਼ਾ। ਕੇਂਦਰੀ ਸਰਕਾਰ ਨੇ ਏਜਡ ਕੇਅਰ ਦੇ ਖੇਤਰ ਵਿੱਚ $500 million ਦੀ ਮਦਦ ਦਾ ਕੀਤਾ ਐਲਾਨ। ਤੇ ਕ੍ਰਿਕਟ ਵਿੱਚ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਪਹਿਲੇ ਟੈਸਟ ਮੈਚ ਵਿੱਚ ਦਿੱਤੀ ਕਰਾਰੀ ਹਾਰ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖ਼ਬਰਾਂ ਦੀ ਤਫਸੀਲ। ਗ੍ਰੀਨਸ ਪਾਰਟੀ ਦੀ ਸਾਂਸਦ ਸੈਰਾ ਹੈਂਸਨ ਯੰਗ ਨੇ ਸਾਬਕ ਸੈਨੇਟਰ ਡੇਵਿਡ ਲਿਓਨਯੈਲਮ ਖਿਲਾਫ਼ ਆਪਣਾ ਮਾਨਹਾਨੀ ਦਾ ਮੁਕੱਦਮਾ ਜਿੱਤ ਲਿਆ ਹੈ। ਉਹਨਾਂ ਨੂੰ ਮੁਆਵਜ਼ੇ ਵਜੋਂ $1,20,000 ਅਦਾ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਸੈਨੇਟਰ ਹੈਂਸਨ ਯੰਗ ਨੇ ਆਪਣੇ ਸਾਬਕ ਸਹਿਕਰਮੀ ਵਿਰੁੱਧ ਮੁਕੱਦਮਾ ਚਲਾਇਆ ਸੀ। ਸ਼੍ਰੀ ਲਿਓਨਯੈਲਮ ਨੇ ਪੱਤਰਕਾਰਾਂ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਦੇ ਨਾਲ ਨਾਲ ਸਕਾਈ ਨਿਊਜ਼, ਮੈਲਬਰਨ ਦੇ ਰੇਡੀਓ ਸਟੇਸ਼ਨ 3AW ਤੇ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੇ 7:30 ਪ੍ਰੋਗਰਾਮ ਵਿੱਚ ਮਿਜ਼ ਹੈਂਸਨ ਯੰਗ ਉੱਤੇ ਟਿੱਪਣੀ ਕੀਤੀ ਸੀ, ਜਿਸ ਕਰਕੇ ਉਨ੍ਹਾਂ ਨੇ ਸ਼੍ਰੀ ਲਿਓਨਯੈਲਮ ਉੱਤੇ ਮਾਨਹਾਨੀ ਦਾ ਦਾਅਵਾ ਕੀਤਾ ਸੀ। ਫੈਡਰਲ ਕੋਰਟ ਦੇ ਜਸਟਿਸ ਰਿਚਰਡ ਵਾਈਟ ਨੇ ਪਾਇਆ ਕਿ ਮਿਜ਼ ਹੈਂਸਨ ਯੰਗ ਬਾਰੇ ਦਿੱਤੇ ਗਏ ਬਿਆਨਾਂ ਵਿੱਚ ਉਨ੍ਹਾਂ ਨੂੰ ਪਖੰਡੀ ਅਤੇ ਮਰਦਾਂ ਦੇ ਖਿਲਾਫ਼ ਦਰਸਾਇਆ ਗਿਆ ਹੈ, ਜੋ ਕਿ ਅਦਾਲਤ ਮੁਤਾਬਿਕ ਅਪਮਾਨਜਨਕ ਦੱਸਿਆ ਗਿਆ ਹੈ। ਸੈਨੇਟਰ ਹੈਂਸਨ ਯੰਗ ਦਾ ਕਹਿਣਾ ਹੈ ਕਿ ਉਹ ਮੁਆਵਜ਼ੇ ਦੇ ਪੈਸੇ ਨੂੰ ਔਰਤਾਂ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਦੋ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ ਕਰ ਦੇਣਗੇ।
As a member of parliament, with the great privilege of being in this building, comes a great responsibility to be able to stand up for others. That's why I took this action. That's why this win today is for every girl and every woman who has ever been told to stay silent. Please don't. Please speak up. Stand up for yourselves, for your peers, and together we can make sure this type of behaviour does not continue.
ਕੇਂਦਰੀ ਸਰਕਾਰ ਨੇ ਏਜਡ ਕੇਅਰ ਯਾਨੀ ਬਜ਼ੁਰਗਾਂ ਦੀ ਦੇਖਭਾਲ ਦੇ ਖੇਤਰ ਦੀ ਪੜਤਾਲ ਕਰਨ ਲਈ ਗਠਿਤ ਕੀਤੀ ਗਈ ਰਾਇਲ ਕਮਿਸ਼ਨ ਦੀ ਅੰਤਰਿਮ ਰਿਪੋਰਟ ਦੇ ਜਵਾਬ ਵਿੱਚ $500 million ਯਾਨੀ $50 crore ਤੋਂ ਵੱਧ ਰਕਮ ਮਦਦ ਵਿੱਚ ਦੇਣ ਦਾ ਵਾਅਦਾ ਕੀਤਾ ਹੈ। ਗੌਰਤਲਬ ਹੈ ਕਿ ਇਸ ਰਿਪੋਰਟ ਵਿੱਚ ਏਜਡ ਕੇਅਰ ਖੇਤਰ ਦੀ ਤਸਵੀਰ ਚੰਗੀ ਪੇਸ਼ ਨਹੀਂ ਕੀਤੀ ਗਈ। 537 million ਯਾਨੀ $53.7 crore ਦੀ ਇਸ ਮਦਦ ਯੋਜਨਾ ਵਿੱਚ ਬਜ਼ੁਰਗਾਂ ਦੇ ਨਰਸਿੰਗ ਹੋਮਸ ਵਿੱਚ 10,000 ਵਧੇਰੇ ਥਾਵਾਂ ਸ਼ਾਮਿਲ ਕੀਤੀਆਂ ਜਾਣਗੀਆਂ ਅਤੇ ਨਰਸਿੰਗ ਹੋਮ ਕਰਮਚਾਰੀਆਂ ਲਈ ਬਿਹਤਰ ਦਵਾਈ ਪ੍ਰਬੰਧਨ ਅਤੇ ਡਿਮੈਂਸ਼ੀਆ ਲਈ ਸਿਖਲਾਈ ਪ੍ਰਦਾਨ ਕਰਨਾ ਵੀ ਸ਼ਾਮਿਲ ਨੇ। ਵਧੇਰੇ 10,000 ਪੈਕੇਜ ਅਗਲੇ ਮਹੀਨੇ ਤੋਂ ਸ਼ੁਰੂ ਕੀਤੇ ਜਾਣਗੇ, ਜੋ ਕਿ ਖਾਸ ਤੌਰ 'ਤੇ ਉਹਨਾਂ ਲੋਕਾਂ ਲਈ ਉਪਲਬਧ ਹੋਣਗੇ ਜਿਨ੍ਹਾਂ ਦੀ ਜ਼ਰੂਰਤ ਜ਼ਿਆਦਾ ਹੈ। ਨੈਸ਼ਨਲ ਡਿਜ਼ੇਬਿਲਿਟੀ ਇੰਸ਼ੋਰੈਂਸ ਸਕੀਮ ਦੇ ਮੰਤਰੀ ਸਟੂਅਰਟ ਰੌਬਰਟ ਦਾ ਕਹਿਣਾ ਹੈ ਕਿ ਸਰਕਾਰ ਸਾਲ 2022 ਤੱਕ 45 years ਤੋਂ ਘੱਟ ਉਮਰ ਦੇ ਅਪਾਹਜ ਲੋਕਾਂ ਨੂੰ ਰਿਹਾਇਸ਼ੀ ਸਹੂਲਤਾਂ ਦੇਣਾ ਵੀ ਬੰਦ ਕਰ ਦੇਵੇਗੀ।
And then ensuring the rest or the bulk of other Australians are out by 2025 where it's their choice to do so. Noting that under the NDIS, participants have choice and control. Yeah. So there will be circumstances where younger people may wish to stay. A classic example would be a middle-aged Australian with disability who wants to stay with mum who's in a nursing home.
ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਚੀਨੀ ਸਰਕਾਰ ਵੱਲੋਂ ਇੱਕ ਜਾਸੂਸ ਰਾਹੀਂ ਆਸਟ੍ਰੇਲੀਆ ਦੀ ਸੰਸਦ ਵਿੱਚ ਘੁਸਪੈਠ ਕਰਨ ਦੀ ਸਾਜ਼ਿਸ਼ ਦੇ ਦੋਸ਼ਾਂ ਨੂੰ ਬਹੁਤ ਪਰੇਸ਼ਾਨ ਕਰਨ ਵਾਲੇ ਅਤੇ ਤਕਲੀਫ਼ਦੇਹ ਦੱਸਿਆ ਹੈ। ਚੈਨਲ 9 ਤੇ ਪ੍ਰਸਾਰਿਤ ਕੀਤੇ ਗਏ ਦੋਸ਼ਾਂ ਤੋਂ ਬਾਅਦ ਸਾਹਮਣੇ ਆਇਆ ਹੈ ਕਿ 32 years ਪੁਰਾਣੀਆਂ ਕਾਰਾਂ ਦੇ ਕਾਰੋਬਾਰੀ ਬੋ ਨਿਕ ਝਾਓ ਨੂੰ ਚੀਨੀ ਸਰਕਾਰ ਨੇ ਮੈਲਬਰਨ ਦੇ ਚਿਜ਼ਮ ਹਲਕੇ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਕੇਂਦਰੀ ਚੋਣਾਂ ਵਿੱਚ ਹਿੱਸਾ ਲੈਣ ਲਈ ਸ਼ੈ ਦਿੱਤੀ ਸੀ। ਸ਼੍ਰੀ ਝਾਓ ਨੇ ਕਥਿਤ ਤੌਰ 'ਤੇ ਏਜ਼ੀਓ ਨੂੰ ਮਾਰਚ ਵਿੱਚ ਮੈਲਬਰਨ ਦੇ ਇੱਕ ਹੋਟਲ ਦੇ ਕਮਰੇ ਵਿੱਚ ਮ੍ਰਿਤਕ ਪਾਏ ਜਾਣ ਤੋਂ ਪਹਿਲਾਂ ਇਸ ਸਮਝੌਤੇ ਬਾਰੇ ਦੱਸਿਆ ਸੀ। ਸ਼੍ਰੀ ਮੋਰਿਸਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਵਿਦੇਸ਼ੀ ਦਖਲਅੰਦਾਜ਼ੀ ਤੋਂ ਬਚਾਅ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਜਿਸ ਵਿੱਚ ਕਾਨੂੰਨਾਂ ਨੂੰ ਮਜ਼ਬੂਤ ਕਰਨਾ ਅਤੇ ਵਿਦੇਸ਼ੀ ਜਾਸੂਸਾਂ ਨੂੰ ਰੋਕਣ ਲਈ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਨੂੰ ਹੋਰ ਮਜ਼ਬੂਤ ਕਰਨਾ ਸ਼ਾਮਿਲ ਨੇ।
The Director General of Intelligence ASIO has issued a statement which says that these matters were already under examination and that will continue. So I'm not going to draw any conclusions about that one way or the other, as is appropriate. What I can say is Australia is not naive to the threats that it faces more broadly.
ਸ਼ਨੀਵਾਰ ਨੂੰ ਕੁਈਨਜ਼ਲੈਂਡ ਦੇ ਲੋਗਨ ਵਿਖੇ ਦੋ ਛੋਟੀਆਂ ਬੱਚੀਆਂ ਦੀ ਸ਼ਦੀਦ ਗਰਮੀ ਵਿੱਚ ਖੜ੍ਹੀ ਇੱਕ ਗੱਡੀ ਵਿੱਚ ਬੈਠੇ ਹੋਣ ਕਰਕੇ ਮੌਤ ਹੋ ਗਈ ਸੀ। ਅੱਜ ਉਹਨਾਂ ਦੀ ਮਾਂ ਕੁਈਨਜ਼ਲੈਂਡ ਵਿੱਚ ਹੱਤਿਆ ਦੀ ਨਵੀਂ ਪਰਿਭਾਸ਼ਾ ਦੇ ਤਹਿਤ ਲਾਏ ਜਾਣ ਵਾਲੇ ਕਤਲ ਦੇ ਦੋਸ਼ਾਂ ਵਾਲੀ ਪਹਿਲੀ ਮੁਜਰਿਮ ਹੈ। ਉਹਨਾਂ ਦੀ ਮਾਂ ਕੈਰੀ ਐਨ ਕੋਨਲੀ ਨੂੰ ਕਤਲ ਦੇ ਦੋ ਦੋਸ਼ਾਂ ਅਤੇ ਨਸ਼ੀਲੇ ਪਦਾਰਥਾਂ ਦੀ ਖਪਤ ਦੇ ਵੀ ਦੋ ਦੋਸ਼ਾਂ ਵਿੱਚ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇੱਕ ਅਤੇ ਦੋ ਸਾਲਾ ਇਹ ਭੈਣਾਂ ਦੀ ਸ਼ਨੀਵਾਰ 23 ਨਵੰਬਰ ਨੂੰ ਬ੍ਰਿਸਬਨ ਦੇ ਦੱਖਣ ਵਿੱਚ ਲੋਗਨ ਵਿਖੇ ਆਪਣੇ ਘਰ ਦੇ ਅਗਲੇ ਵਿਹੜੇ ਵਿੱਚ ਖੜ੍ਹੇ ਇੱਕ ਸਟੇਸ਼ਨ ਵੈਗਨ ਦੇ ਅੰਦਰ ਗੰਭੀਰ ਗਰਮੀ ਵਿੱਚ ਬੰਦ ਹੋਣ ਕਰਕੇ ਮੌਤ ਹੋ ਗਈ ਸੀ। ਇਹ 27 ਸਾਲਾ ਔਰਤ ਪਹਿਲੀ ਮੁਜਰਿਮ ਹੈ ਜਿਸ ਉੱਤੇ ਸੂਬੇ ਦੀ ਕਤਲ ਦੀ ਨਵੀਂ ਅਤੇ ਵਿਸਤ੍ਰਿਤ ਪਰਿਭਾਸ਼ਾ ਅਧੀਨ ਦੋਸ਼ ਲਾਇਆ ਗਿਆ ਹੈ ਜਿਸ ਵਿੱਚ ਮਨੁੱਖੀ ਜੀਵਨ ਪ੍ਰਤੀ ਲਾਪਰਵਾਹੀ ਵਿਖਾਉਣਾ ਸ਼ਾਮਿਲ ਹੈ। ਕੁਈਨਜ਼ਲੈਂਡ ਦੀ ਪ੍ਰੈਮੀਅਰ ਐਨਸਟੇਸ਼ੀਆ ਪਲੋਸ਼ੇ ਦਾ ਕਹਿਣਾ ਹੈ ਕਿ ਸੂਬੇ ਦਾ ਬਾਲ ਸੁਰੱਖਿਆ ਵਿਭਾਗ ਪਰਿਵਾਰ ਨਾਲ ਸੰਪਰਕ ਵਿੱਚ ਹੈ।
Child death review, but also too, I spoke to the Attorney General just this morning, and because she has responsibility for the Children and Family Commissioner under Cheryl Varden to also conduct a thorough investigation.
ਅੱਜ ਟੈਸਮੇਨੀਆ ਦੀ ਰਾਜਧਾਨੀ ਹੋਬਾਰਟ ਵਿਖੇ ਸੰਸਦ ਭਵਨ ਦੇ ਬਾਹਰ ਕਈ ਸੈਂਕੜੇ ਲੋਕਾਂ ਨੇ ਸੂਬੇ ਦੇ ਰੋਸ ਪ੍ਰਦਰਸ਼ਨ ਵਿਰੋਧੀ ਨਵੇਂ ਪ੍ਰਸਤਾਵਿਤ ਕਾਨੂੰਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਸਤਾਵਿਤ ਕਾਨੂੰਨ ਤਹਿਤ ਵਪਾਰਕ ਗਤੀਵਿਧੀਆਂ ਵਿੱਚ ਵਿਘਨ ਪਾਉਣ ਵਾਲੇ ਕਾਰਕੁਨ ਜਾਂ ਪ੍ਰਦਰਸ਼ਨਕਾਰੀਆਂ ਨੂੰ 4 ਸਾਲ ਤੱਕ ਦੀ ਕੈਦ ਅਤੇ $10,000 ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਾਸਮੇਨੀਆ ਦੀ ਲਿਬਰਲ ਸਰਕਾਰ ਨੇ ਆਪਣੇ ਪ੍ਰਸਤਾਵਿਤ ਕਾਨੂੰਨਾਂ ਦੀ ਦੇਸ਼ ਵਿੱਚ ਸਭ ਤੋਂ ਸ਼ਕਤੀਸ਼ਾਲੀ ਹੋਣ ਵਜੋਂ ਸ਼ਲਾਘਾ ਕੀਤੀ ਹੈ, ਪਰ ਗ੍ਰੀਨਸ ਪਾਰਟੀ ਦੇ ਸਾਬਕ ਨੇਤਾ ਬੌਬ ਬ੍ਰਾਊਨ ਨੇ ਇਹਨਾਂ ਨੂੰ ਬੇਰਹਿਮ ਕਰਾਰ ਦਿੰਦਿਆਂ ਕਿਹਾ ਹੈ ਕਿ ਟੈਸਮੇਨੀਆ ਆਪਣੇ ਪ੍ਰਦਰਸ਼ਨ ਦੇ ਮਾਹੌਲ ਤੋਂ ਬਗੈਰ ਉਹ ਥਾਂ ਨਹੀਂ ਰਹੇਗੀ ਜਿਸ ਲਈ ਉਹ ਜਾਣੀ ਜਾਂਦੀ ਹੈ। ਸੂਬੇ ਦੀ ਸੰਸਦ ਵਿੱਚ ਇਸ ਹਫ਼ਤੇ ਇਸ ਮਤੇ ਉੱਤੇ ਬਹਿਸ ਹੋਣ ਦੀ ਸੰਭਾਵਨਾ ਹੈ। ਅਤੇ ਹੁਣ ਖਬਰ ਖੇਡ ਜਗਤ ਤੋਂ। ਆਸਟ੍ਰੇਲੀਆ ਨੇ ਐਤਵਾਰ ਨੂੰ ਬ੍ਰਿਸਬਨ ਦੇ ਗੈਬਾ ਵਿੱਚ ਪਾਕਿਸਤਾਨ ਦੇ ਖਿਲਾਫ਼ ਪਹਿਲੇ ਟੈਸਟ ਮੈਚ ਵਿੱਚ ਇੱਕ ਪਾਰੀ ਅਤੇ 5 ਦੌੜਾਂ ਨਾਲ ਜਿੱਤ ਹਾਸਲ ਕਰਕੇ 2 ਮੈਚਾਂ ਦੀ ਲੜੀ ਵਿੱਚ 1-0 ਨਾਲ ਬੜ੍ਹਤ ਬਣਾ ਲਈ ਹੈ। ਪਾਕਿਸਤਾਨ ਨੇ ਪਹਿਲੀ ਪਾਰੀ ਵਿੱਚ 240 ਦੌੜਾਂ ਬਣਾਈਆਂ ਸਨ ਅਤੇ ਆਸਟ੍ਰੇਲੀਆ ਨੇ ਇਸ ਤੋਂ ਬਾਅਦ ਪਹਿਲੀ ਪਾਰੀ ਵਿੱਚ 540 ਦੌੜਾਂ ਬਣਾ ਕੇ 340 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਬਾਬਰ ਆਜ਼ਮ ਨੇ ਸ਼ਾਨਦਾਰ ਸੈਂਕੜਾ ਬਣਾਇਆ, ਜਦਕਿ ਮੁਹੰਮਦ ਰਿਜ਼ਵਾਨ ਆਪਣੇ ਪਹਿਲੇ ਸੈਂਕੜੇ ਨਾਲ ਸਿਰਫ 5 ਦੌੜਾਂ ਤੋਂ ਖੁੰਝ ਗਏ, ਜਿਸ ਨਾਲ ਪਾਕਿਸਤਾਨ ਦੀ ਦੂਜੀ ਪਾਰੀ ਚੌਥੇ ਦਿਨ 335 ਦੌੜਾਂ 'ਤੇ ਸਿਮਟ ਗਈ। ਲੈਗ ਸਪਿਨਰ ਯਾਸਿਰ ਸ਼ਾਹ ਨੇ 42 ਦੌੜਾਂ ਦੀ ਪਾਰੀ ਖੇਡ ਕੇ ਆਪਣਾ ਸਰਬੋਤਮ ਟੈਸਟ ਸਕੋਰ ਬਣਾਇਆ। ਆਜ਼ਮ ਨੇ ਆਸਟ੍ਰੇਲੀਆ ਵਿੱਚ ਪਹਿਲਾ ਅਤੇ ਆਪਣਾ ਦੂਜਾ ਟੈਸਟ ਸੈਂਕੜਾ ਹਾਸਲ ਕੀਤਾ, ਪਰ ਪਾਕਿਸਤਾਨ ਨੂੰ ਹਾਰ ਤੋਂ ਬਚਾ ਨਹੀਂ ਸਕੇ। ਦੂਜਾ ਟੈਸਟ ਮੈਚ ਐਡਲੇਡ ਵਿੱਚ 29 ਨਵੰਬਰ ਨੂੰ ਆਰੰਭ ਹੋਵੇਗਾ। ਤੇ ਆਓ ਹੁਣ ਜਾਣੀਏ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 67 ਸੈਂਟ ਰਿਹਾ। ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 48 ਰੁਪਏ 69 ਪੈਸੇ ਅਤੇ ਪਾਕਿਸਤਾਨ ਦੇ 105 ਰੁਪਏ 83 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 32 ਡਿਗਰੀ। ਐਡਲੇਡ ਵਿੱਚ ਵੀ ਗਰਮੀ ਦਾ ਮਾਹੌਲ ਰਹੇਗਾ, ਪਾਰਾ ਵੱਧ ਤੋਂ ਵੱਧ ਹੋਵੇਗਾ 21 ਡਿਗਰੀ। ਮੈਲਬਰਨ ਵਿੱਚ ਬਰਸਾਤ ਹੋਵੇਗੀ, ਪਾਰਾ ਵੱਧ ਤੋਂ ਵੱਧ 16 ਡਿਗਰੀ ਹੋਬਾਰਟ ਵਿੱਚ ਸਵੇਰੇ ਬਰਸਾਤ ਹੋ ਸਕਦੀ ਹੈ ਪਾਰਾ ਵੱਧ ਤੋਂ ਵੱਧ ਰਹੇਗਾ 17 ਡਿਗਰੀ ਕੈਨਬਰਾ ਵਿੱਚ ਮੀਂਹ ਦੇ ਨਾਲ ਤੂਫਾਨ ਵੀ ਆ ਸਕਦਾ ਹੈ ਪਾਰਾ ਵੱਧ ਤੋਂ ਵੱਧ ਰਹੇਗਾ 28 ਡਿਗਰੀ ਸਿਡਨੀ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ ਪਾਰਾ ਵੱਧ ਤੋਂ ਵੱਧ ਰਹੇਗਾ 33 ਡਿਗਰੀ ਬ੍ਰਿਸਬਨ ਵਿੱਚ ਧੁੱਪ ਖਿੜੀ ਰਹੇਗੀ ਪਾਰਾ ਵੱਧ ਤੋਂ ਵੱਧ 31 ਡਿਗਰੀ ਕੈਨਸ ਵਿੱਚ ਬਦਲਵਾਹੀ ਪਾਰਾ ਵੱਧ ਤੋਂ ਵੱਧ 31 ਡਿਗਰੀ ਅਤੇ ਡਾਰਵਿਨ ਵਿੱਚ ਬਰਸਾਤ ਦੇ ਨਾਲ ਤੂਫਾਨ ਦੇ ਆਸਾਰ ਬਣ ਰਹੇ ਨੇ ਪਾਰਾ ਵੱਧ ਤੋਂ ਵੱਧ ਰਹੇਗਾ 34 ਡਿਗਰੀ ਸੋ ਇਹ ਸੀ ਅੱਜ ਦਾ ਖਬਰਨਾਮਾ ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ ਅਤੇ ਤੁਸੀਂ ਜੁੜੇ ਰਹੋ SBS ਪੰਜਾਬੀ ਦੇ ਨਾਲ
ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ ਐਪਲ ਪੋਡਕਾਸਟ ਗੂਗਲ ਪੋਡਕਾਸਟ ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ